ਦੀਪਕ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ।
ਸਤਿ ਸ਼੍ਰੀ ਅਕਾਲ ਜਸਪ੍ਰੀਤ ਸਿੱਧੂ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਆਹ ਤਾਂ ਚੰਗਾ ਹੋ ਗਿਆ ਕਿ ਪੰਥਕ ਟਕਰਾਅ ਟਲ ਗਿਆ, ਸੁਖਬੀਰ ਤੇ ਧੁੰਮਾ ਦਰਮਿਆਨ ਸਮਝੌਤਾ ਹੋ ਗਿਆ।
ਦੇਖੋ ਜੀ, ਨਾ ਤਾਂ ਅਜੇ ਸੁਖਬੀਰ ਬਾਦਲ ਮੰਨ ਰਹੇ ਨੇ ਕਿ ਮੇਰਾ ਕੋਈ ਸਮਝੌਤਾ ਹੋਇਆ, ਨਾ ਅਜੇ ਬਾਬਾ ਧੁੰਮਾ ਮੰਨ ਰਹੇ ਨੇ।
ਅੱਛਾ,
ਪਰ ਖਬਰ ਇਹ ਸਹੀ ਹੈ ਕਿ ਪੰਥਕ ਟਕਰਾਅ ਟਲ ਗਿਆ, ਇਹ ਬਿਲਕੁਲ ਦਰੁਸਤ ਹੈ। ਸਵੇਰ ਨੂੰ 6 ਜੂਨ ਹੈ ਔਰ 6 ਜੂਨ ਨੂੰ ਸਵੇਰੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਸਾਕਾ ਨੀਲਾ ਤਾਰਾ ਦੀ ਜੋ ਘਟਨਾ ਸੀ, ਵੀ ਜਿਸ ਤਰ੍ਹਾਂ ਫੌਜ ਨੇ ਹਮਲਾ ਕੀਤਾ ਸੀ, ਜਿਸ ਤਰ੍ਹਾਂ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ, ਦਰਬਾਰ ਸਾਹਿਬ ਨੂੰ ਨੁਕਸਾਨਿਆ ਗਿਆ, ਉੱਥੇ ਆਮ ਸ਼ਰਧਾਲੂ ਵੀ ਅਤੇ ਖੜਕੂ ਸਿੰਘ ਵੀ, ਉਹ ਜਿਸ ਤਰ੍ਹਾਂ ਉਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਕੱਲ੍ਹ ਨੂੰ ਉਹ ਦਿਨ ਮਨਾਇਆ ਜਾ ਰਿਹਾ। ਸੋ ਅਖੰਡ ਪਾਠ ਸਾਹਿਬ ਦੇ ਭੋਗਾਂ ਉਪਰੰਤ ਦੀਵਾਨ ਸਜਣੇ ਨੇ। ਦੀਵਾਨ ਸਜਣ ਤੋਂ ਬਾਅਦ ਬਕਾਇਦਾ ਤੌਰ 'ਤੇ ਉੱਥੇ ਫਿਰ ਜਿਸ ਤਰ੍ਹਾਂ ਹਰ ਵਾਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਪਾਉਂਦੇ ਹਨ, ਸੰਦੇਸ਼ ਜਾਰੀ ਕਰਦੇ ਨੇ, ਉਸ ਨੂੰ ਲੈ ਕੇ ਸਭ ਤੋਂ ਬੜਾ ਟਕਰਾਅ ਸੀ। ਬਾਬਾ ਹਰਨਾਮ ਸਿੰਘ ਧੂਮਾ, ਨਿਹੰਗ ਜਥੇਬੰਦੀਆਂ ਵਾਰ ਵਾਰ ਇਹ ਗੱਲ ਕਹਿ ਰਹੇ ਸੀ ਕਿ ਅਸੀਂ ਉਹਨੂੰ ਜਥੇਦਾਰ ਨਹੀਂ ਮੰਨਦੇ, ਉਹ ਸਰਬ ਪ੍ਰਮਾਣਤ ਜਥੇਦਾਰ ਨਹੀਂ ਹੈਗੇ, ਅਸੀਂ ਉਹਨੂੰ ਕੌਮ ਦੇ ਨਾਮ ਸੰਦੇਸ਼ ਨਹੀਂ ਪੜ੍ਹਨ ਦੇਣਾ, ਕਿਉਂਕਿ ਬਾਬਾ ਧੂਮਾ ਤਾਂ ਪਹਿਲਾਂ ਹੀ ਮੋਰਚਾ ਖੋਲ੍ਹ ਕੇ ਬੈਠੇ ਨੇ ਕਿ ਪੁਰਾਣੇ ਜਥੇਦਾਰਾਂ ਨੂੰ ਵਾਪਸ ਲਿਆਓ। ਸੋ ਇਹ ਸਾਰੀ ਪ੍ਰਕਿਰਿਆ 'ਚ ਧਾਮੀ ਬਾਰੇ ਆਪਾਂ ਲਗਾਤਾਰ ਪਿਛਲੇ 2-3 ਦਿਨਾਂ ਤੋਂ ਗੱਲ ਕਰਦੇ ਆ ਰਹੇ ਹਾਂ ਕਿ ਧਾਮੀ ਉਹਦੀ ਰੋਲ ਨਿਭਾ ਰਹੇ ਨੇ। ਸੋ ਉਹਨਾਂ ਦਾ ਨਿਭਾਇਆ ਰੋਲ ਜੀ, ਪ੍ਰਵਾਨ ਚੜ ਗਿਆ। ਜੋ ਮੇਰੇ ਕੋਲ ਅੱਜ ਦੀ ਇਸ ਸਮੇਂ, ਜਦੋਂ ਆਪਾਂ ਗੱਲ ਕਰ ਰਹੇ ਜਸਪ੍ਰੀਤ ਸਿੱਧੂ ਜੀ, ਜੋ ਇਸ ਸਮੇਂ ਦੀ ਜਾਣਕਾਰੀ ਆ ਉਹ ਇਹ ਆ ਕਿ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾ 'ਚ 6 ਜੂਨ ਵਾਲੇ ਪੰਥਕ ਸਮਾਗਮਾਂ 'ਚੋਂ, ਸਾਕਾ ਨੀਲਾ ਤਾਰਾ ਦੀ ਇਸ ਬਰਸੀ ਵਾਲੇ ਸਮਾਗਮ 'ਚੋਂ ਅਦ੍ਰਿਸ਼ ਰਹਿਣਗੇ।
ਅੱਛਾ,
ਉਹ ਸ਼ਹੀਦ ਪਰਿਵਾਰਾਂ ਨੂੰ ਸਨਮਾਨ ਨਹੀਂ ਕਰਨਗੇ, ਕਿਉਂਕਿ ਉਹਨਾਂ ਪਰਿਵਾਰਾਂ ਨੇ ਸਾਫ਼ ਕਹਿਤਾ ਕਿ ਅਸੀਂ ਇਹਨਾਂ ਤੋਂ ਸਨਮਾਨ ਨਹੀਂ ਲੈਣਾ। ਹੁਣ ਸਵਾਲ ਇੱਥੇ ਖੜਾ ਹੈ, ਸੰਦੇਸ਼ ਕੌਣ ਜਾਰੀ ਕਰੇਗਾ? ਕੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ, ਕੀ ਸ਼੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ, ਜਾਂ ਸੰਦੇਸ਼ ਉਹਨਾਂ ਤੋਂ ਗੜਗਾਜ ਹੋਰਾਂ ਤੋਂ ਜਾਰੀ ਕਰਾ ਲਿਆ ਜਾਏਗਾ ਅਤੇ ਸਨਮਾਨ ਕਿਸੇ ਹੋਰ ਸ਼ਖਸੀਅਤ ਤੋਂ, ਹੈੱਡ ਗ੍ਰੰਥੀ ਤੋਂ ਕਰਾਇਆ ਜਾਏਗਾ? ਸੋ ਪਰ ਇੰਨਾ ਜ਼ਰੂਰ ਹੈ ਕਿ ਕੱਲ੍ਹ ਵਾਲੇ ਮੁੱਖ ਸਮਾਗਮ ਦੇ ਵਿੱਚੋਂ ਕਹਿੰਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾ 'ਚ ਅਦ੍ਰਿਸ਼ ਰਹਿਣਗੇ। ਇਸੇ ਆਧਾਰ 'ਤੇ ਕਿ ਧਾਮੀ ਹੋਰਾਂ ਨੇ ਚਾਰਜੋਈ ਕੀਤੀ ਔਰ ਧੂਮਾ ਹੋਰੀ ਮੰਨ ਗਏ, ਇਹ ਸਮਝੌਤਾ ਰਾਹ ਕੱਢ ਲਿਆ ਗਿਆ। ਅਤੇ ਪਰ ਜੇ ਅਜੀਤ ਅਖਬਾਰ ਦੀ ਅੱਜ ਦੀ ਖਬਰ 'ਤੇ ਜਾਓ ਜਸਪ੍ਰੀਤ ਸਿੱਧੂ ਜੀ, ਅਜੀਤ ਅਖਬਾਰ ਨੇ ਅੱਜ ਪਹਿਲੇ ਪੰਨੇ 'ਤੇ ਲਿਖਿਆ ਕਿ ਬਾਬਾ ਹਰਨਾਮ ਸਿੰਘ ਧੂਮਾ, ਦਮਦਮੀ ਟਕਸਾਲ ਦੇ ਮੁਖੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਧਿਰ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਗੁਪਤ ਬੈਠਕ ਅੰਮ੍ਰਿਤਸਰ ਦੇ ਦਿਹਾਤੀ ਖੇਤਰ 'ਚ ਹੋਈ ਹੈ।
ਅੱਛਾ ਜੀ,
ਸੋ ਉਹਨਾਂ ਨੇ ਖਬਰ ਕੀਤੀ ਹੈ, ਪਰ ਟਕਸਾਲ ਵਾਲੇ ਪਾਸਿਓਂ ਵੀ ਅਤੇ ਸੁਖਬੀਰ ਵਾਲੇ ਪਾਸਿਓਂ ਵੀ ਹਾਮੀ ਕੋਈ ਨਹੀਂ ਭਰ ਰਿਹਾ, ਜਦੋਂ ਕਿ ਟਕਸਾਲ ਵਾਲੇ ਪਾਸਿਓਂ ਇਹ ਜ਼ਰੂਰ ਆਇਆ ਕਿ ਅਸੀਂ ਤਾਂ ਆਪਣੇ ਸਟੈਂਡ 'ਤੇ ਕਾਇਮ ਹਾਂ ਜੀ, ਅਸੀਂ ਤਾਂ ਆਪਣੇ ਫੈਸਲੇ 'ਤੇ ਅੜਿੰਗਾ। ਸੋ ਜੇ ਉਹਨਾਂ ਦਾ ਫੈਸਲਾ ਅੜਿੰਗਾ ਤਾਂ ਉਹਨਾਂ ਦਾ ਫੈਸਲਾ ਸਵੇਰੇ ਮੰਨਿਆ ਜਾ ਰਿਹਾ। ਸੋ ਇਸੇ ਲਈ ਇਹ ਟਕਰਾਅ ਟਾਲਣ ਦੇ ਵਿੱਚੋਂ ਇਸੇ ਲਈ ਰਾਹ ਨਿਕਲਿਆ। ਜੇ ਗੁਪਤ ਬੈਠਕ ਹੋਈ ਵੀ ਹੈ ਤਾਂ ਵੀ ਇਹਦੇ ਵਿੱਚ ਵੀ ਇਹ ਸਮਝੌਤਾ ਹੋਇਆ ਜੀ ਕਿ ਗਿਆਨੀ ਕੁਲਦੀਪ ਸਿੰਘ ਗੜਗਾਜ ਨੂੰ ਬਾਬਾ ਟੇ ਸਿੰਘ ਧਨੌਲਾ ਨੂੰ ਜਥੇਦਾਰ ਤੋਂ ਉਲਾਂਭੇ ਕੀਤਾ ਜਾਵੇ। ਔਰ ਜੇ ਮੁਲਾਕਾਤ ਦੇ ਆਧਾਰ 'ਤੇ ਗੱਲ ਕਰੀ ਤਾਂ ਸੁਖਬੀਰ ਬਾਦਲ ਮੰਨ ਗਏ ਨੇ, ਅਤੇ ਜੇ ਆਪਾਂ ਇਸ ਮੁਲਾਕਾਤ ਨੂੰ ਮਨਫੀ ਕਰ ਦਈਏ ਫਿਰ ਸੁਖਬੀਰ ਬਾਦਲ ਦੇ ਦੂਤ ਵਜੋਂ ਹੈ ਐਸ ਜੀ ਪੀ ਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਇਹ ਸਮਝੌਤਾ ਹੋ ਗਿਆ ਕਿ ਹਾਂਜੀ ਠੀਕ ਹੈ, ਜਥੇਦਾਰ ਹਟਾ ਦਿੱਤੇ ਜਾਣਗੇ, ਕੱਲ੍ਹ ਦਾ ਦਿਨ ਟਕਰਾਅ ਨਾ ਕਰਿਓ, ਕੱਲ੍ਹ ਦਾ ਦਿਨ ਬਚਾਓ। ਸੋ ਉਸ ਤੋਂ ਬਚਿਆ ਜਾਊਗਾ ਜੀ ਕੱਲ੍ਹ ਨੂੰ, ਅਤੇ ਉਹ ਬਚਣ ਦਾ ਹੀਲਾ ਕਹਿੰਦੀ ਇਹੀ ਹੈ ਕਿ ਜਥੇਦਾਰ ਸਾਹਿਬ ਸ਼ਾਇਦ 2 ਕਦਮ ਪਿੱਛੇ ਰਹਿਣ, ਮੁੱਖ ਦ੍ਰਿਸ਼ ਤੋਂ ਪਰੇ ਰਹਿਣ। ਸੋ ਇਸ ਲਈ ਜੇ ਟਕਰਾਅ ਇੰਝ ਵੀ ਟਲਦਾ ਤਾਂ ਮੈਨੂੰ ਲੱਗਦਾ ਇਹ ਸਹੀ ਹੋਏਗਾ, ਕਿਉਂਕਿ ਇਸ ਦਿਨ ਆਪਸੀ ਟਕਰਾਅ ਸ਼ੋਭਦਾ ਵੀ ਹੈ।
ਬਿਲਕੁਲ ਬਿਲਕੁਲ ਦੀਪਕ ਜੀ, ਕਾਂਗਰਸ ਦੇ ਜਿਹੜੇ ਸਟਾਰਸ ਦੀ ਇੱਕ ਸੂਚੀ ਜਾਰੀ ਕੀਤੀ ਗਈ ਆ, ਉਹਦੇ ਵਿੱਚੋਂ ਨਵਜੋਤ ਸਿੰਘ ਸਿੱਧੂ ਦਾ ਨਾਮ ਸ਼ਾਮਿਲ ਨਹੀਂ ਕੀਤਾ ਗਿਆ, ਲਿਸਟ ਦੇ ਵਿੱਚ ਉਹ ਨਾਮ ਹੈ ਨਹੀਂਗਾ, ਕੀ ਉਹਨਾਂ ਦੀ ਪੱਕੀ ਛੁੱਟੀ ਹੋ ਗਈ?
ਬਿਲਕੁਲ ਜੀ, ਇਹਦਾ ਮਤਲਬ ਤਾਂ ਇਹੀ ਮੰਨਿਆ ਜਾਂਦਾ, ਇੱਕ ਪਾਸੇ ਨਵਜੋਤ ਸਿੰਘ ਸਿੱਧੂ ਅੱਜ ਜਿਮਨੀ ਚੋਣ ਦੇ ਲਈ ਕਾਂਗਰਸ ਵੱਲੋਂ 40 ਸਟਾਰ ਪ੍ਰਚਾਰਕਾਂ ਦੀ ਸੂਚੀ 'ਚ ਵੀ ਥਾਂ ਨਹੀਂ ਬਣਾ ਸਕੇ, ਜਿਹੜੇ ਕਿਸੇ ਸਮੇਂ ਪਹਿਲਾ ਦੂਜਾ ਨਾਮ ਹੁੰਦਾ ਸੀ, ਦੇਸ਼ ਪੱਧਰ 'ਤੇ ਪਹਿਲਾ ਦੂਜਾ ਨਾਮ ਹੁੰਦਾ ਸੀ ਸਟਾਰ ਪ੍ਰਚਾਰਕਾਂ 'ਚ, ਉਹ ਨਵਜੋਤ ਸਿੰਘ ਸਿੱਧੂ ਹੁਣ ਪੰਜਾਬ ਦੇ ਇੱਕ ਲੁਧਿਆਣਾ ਪੱਛਮੀ ਦੇ ਲਈ ਵੀ ਜਿਮਨੀ ਚੋਣ ਦੇ ਲਈ ਸਟਾਰ ਪ੍ਰਚਾਰਕ ਨਹੀਂ ਹੈਗੇ, 40 ਨਾਮ ਹੈਗੇ, ਉਹਨਾਂ 'ਚ ਸਿੱਧੂ ਦਾ ਨਾਮ ਨਹੀਂ ਹੈਗਾ। ਪਰ ਦੂਸਰੇ ਪਾਸੇ ਅੱਜ ਹੀ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਉਹ ਐਲਾਨ ਕਰ ਰਹੇ ਨੇ ਕਿ ਮੈਂ ਬਤੌਰ MLA ਫਿਰ ਸੇਵਾ ਕਰੂੰਗੀ ਜੇ ਕਾਂਗਰਸ ਮੈਨੂੰ ਟਿਕਟ ਦੇਵੇ। ਉਹ ਕਾਂਗਰਸ ਵਾਲੇ ਪਾਸੇ ਟਿਕਟ ਚਾਹੁੰਦੇ ਨੇ, ਅਤੇ ਇਸ ਨਵਜੋਤ ਸਿੰਘ ਸਿੱਧੂ ਲਗਭਗ ਕਾਫੀ ਦੂਰੀ ਤੇ ਨੇ, ਉਹ ਛਮਾਹੀ ਤਮਾਹੀ ਸਾਹਮਣੇ ਆਉਂਦੇ ਨੇ ਰਾਜਨੀਤਿਕ ਤੌਰ ਦੇ ਉੱਤੇ, ਕੋਈ ਵੀਡੀਓ ਪਾ ਆਉਂਦੇ ਨੇ, ਨਹੀਂ ਫਿਰ ਕੋ ਭਵਨ 'ਚ ਵੀ ਚਲੇ ਜਾਂਦੇ ਨੇ। ਚਲੋ ਹੁਣ ਤਾਂ ਉਹ ਜ਼ਿਆਦਾਤਰ ਕਮੈਂਟਰੀ ਵਾਲੇ ਪਾਸੇ, ਕਮੇਡੀ ਸ਼ੋਅ ਵਾਲੇ ਪਾਸੇ ਮੁੜ ਕੇ ਸਰਗਰਮ ਹੋ ਗਏ, ਉਹਨਾਂ ਦੀ ਭੱਠੀ ਉਹ ਫਿਰ ਭੱਗ ਗਈ, ਦੁਕਾਨ ਚੱਲ ਪਈ। ਸੋ ਇੱਧਰੋਂ ਰਾਜਨੀਤਿਕ ਦ੍ਰਿਸ਼ਟੋਂ ਮਨਫੀ ਨੇ, ਪਰ ਮੈਂ ਜਦੋਂ ਨਾਮ ਦੇਖੇ 40 ਸਟਾਰ ਪ੍ਰਚਾਰਕਾਂ ਦੇ, ਤਾਂ ਇਹਦੇ ਵਿੱਚ ਮੁੱਖ ਤੌਰ ਦੇ ਉੱਤੇ ਜੇਕਰ ਕੋਈ ਪ੍ਰਚਲਿਤ ਔਰ ਚਰਚਿਤ ਨਾਮ ਆਇਆ ਤਾਂ ਉਹ ਆਇਆ ਅਮੇਠੀ ਤੋਂ, ਜਿਨ੍ਹਾਂ ਨੇ ਸਮ੍ਰਿਤੀ ਇਰਾਨੀ ਨੂੰ ਹਰਾਇਆ ਸੀ।
ਅੱਛਾ,
ਉਹ ਵੀ ਇੱਥੇ ਲਈ ਸਟਾਰ ਪ੍ਰਚਾਰਕਾਂ 'ਚ ਨਾਂ ਹੈ ਉਹਨਾਂ ਦਾ, ਹੈ ਨਾ, ਕਿਸ਼ੋਰੀ ਲਾਲ ਸ਼ਰਮਾ, ਜਿਹੜੇ ਰਾਹੁਲ ਗਾਂਧੀ ਹੋਰਾਂ ਦੇ ਨੇੜੇ, ਗਾਂਧੀ ਪਰਿਵਾਰ ਦੇ ਬਹੁਤ ਨੇੜੇ ਮੰਨੇ ਜਾਂਦੇ। ਸੋ ਕਹਿੰਦੇ ਉਹਨਾਂ ਨੂੰ ਤਪੱਸਿਆ ਦਾ ਫਲ ਮਿਲਿਆ, ਉਹ ਵੀ ਸਟਾਰ ਪ੍ਰਚਾਰਕਾਂ 'ਚ ਨੇ। ਸਚਿਨ ਪਾਇਲਟ ਵੀ ਸਟਾਰ ਪ੍ਰਚਾਰਕਾਂ 'ਚ ਨੇ, ਹਿਮਾਚਲ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਉਹ ਵੀ ਸਟਾਰ ਪ੍ਰਚਾਰਕਾਂ 'ਚ ਨੇ। ਉਹ ਤੋਂ ਬਿਨਾਂ ਪੰਜਾਬ ਦੀ ਉੱਪਰ ਗੱਲ ਕਰੀਏ, ਇੱਥੇ ਇੰਚਾਰਜ ਜਿਹੜਾ ਲਾਇਆ ਬੁਗੇਲ ਹੋਰੀ, ਉਹ ਵੀ ਸਟਾਰ ਪ੍ਰਚਾਰਕਾਂ 'ਚ ਹੈਗੇ, ਹੈ ਨਾ। ਅਮਰਿੰਦਰ ਸਿੰਘ ਰਾਜਾ ਵੜਿੰਗ ਵੀ, ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਵਾ ਵੀ, ਜਿਹੜੇ ਦਿਖੇ ਨਹੀਂ ਅਜੇ ਤੱਕ, ਉਹ ਵਿਦੇਸ਼ 'ਚ ਨੇ, ਕਹਿੰਦੇ ਜੀ ਜਾਣ ਕੇ ਖਿਸਕੇ ਨੇ ਜਾਂ ਕੀ ਹੈ, ਇੱਕ ਧੜੇਬੰਦੀ ਬੰਦੀ ਦਾ ਸਵਾਲ ਹੈਗਾ। ਇਸੇ ਤਰ੍ਹਾਂ ਸੁਖਜਿੰਦਰ ਰੰਧਾਵਾ ਵੀ ਸਟਾਰ ਪ੍ਰਚਾਰਕਾਂ 'ਚ ਨਾਮ ਹੈਗਾ, ਪਰ ਆਉਂਦੇ ਲੱਗਦੇ ਨਹੀਂ, ਲੁਧਿਆਣੇ ਦੇ ਨੇੜੇ ਤੇੜੇ ਨਾਲ ਲੰਘਣਗੇ ਅਜੇ ਇੰਨੇ ਦਿਨ, ਉਹ ਦੂਰੇ ਰਹਿਣਗੇ ਉਹ ਵੀ, ਕਿਉਂਕਿ ਉਹਨਾਂ ਦਾ ਧੜਾ ਨਹੀਂ ਹੈਗਾ ਇੱਧਰ। ਇਹ ਤੋਂ ਇਲਾਵਾ ਜੇਕਰ ਆਪਾਂ ਦੇਖੀਏ, ਮਨੀਸ਼ ਤਿਵਾੜੀ ਜਿਹੜੇ ਇੱਥੋਂ ਹੁਣ ਚੰਡੀਗੜ੍ਹ ਤੋਂ ਨੇ, ਪਹਿਲਾਂ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਸੀ, ਉਹਨਾਂ ਦਾ ਨਾਮ ਹੈਗਾ। ਇੱਥੋਂ ਤੱਕ ਕਿ ਰਾਜ ਬੱਬਰ ਦਾ ਨਾਮ ਹੈਗਾ, ਮੁਹੰਮਦ ਸਦੀਕ ਹੈਗੇ ਨੇ, ਘਨੱਈਆ ਕੁਮਾਰ ਦਾ ਵੀ ਨਾਂ ਸ਼ਾਮਿਲ ਹੈ। ਜੇ ਘਨੱਈਆ ਕੁਮਾਰ ਆਉਂਦੇ ਨੇ, ਵੋਟ ਚਾਹੇ ਉਹਨਾਂ ਦੇ ਆਉਣ 'ਤੇ ਪਵੇ ਨਾ ਪਵੇ, ਪਰ ਉਹਨਾਂ ਨੂੰ ਸੁਣਨ ਵਾਲੇ ਜ਼ਰੂਰ ਬਹੁਤ ਇਕੱਠੇ ਹੋ ਜਾਣਗੇ ਲੁਧਿਆਣੇ 'ਚ ਜੇ ਘਨੱਈਆ ਕੁਮਾਰ ਆਉਂਦੇ ਆ, ਤਾਂ ਉਹਨਾਂ ਦੀ ਇਹ ਫੈਨ ਫੋਲੋਇੰਗ ਹੈਗੀ ਆ। ਸੋ ਇਸੇ ਤਰ੍ਹਾਂ ਇਹ ਤੋਂ ਇਲਾਵਾ ਜੇਕਰ ਮੈਂ ਗੱਲ ਕਰਾਂ, ਪ੍ਰਗਟ ਸਿੰਘ ਦਾ ਨਾਮ ਹੈਗਾ, ਅਰੁਣਾ ਚੌਧਰੀ ਦਾ ਨਾਮ ਹੈਗਾ, ਹੈ ਨਾ, ਰਾਣਾ ਗੁਰਜੀਤ ਦਾ, ਗੁਰਕੀਰਤ ਕੋਟਲੀ ਦਾ, ਕੁਲਜੀਤ ਨਾਗਰਾ ਦਾ, ਸੁਖਪਾਲ ਖਹਿਰਾ ਦਾ, ਅਲਕਾ ਲਾਂਬਾ ਦਾ, ਹੈ ਨਾ, ਇੰਨੇ ਹੀ ਗੁਰਜੀਤ ਔਜਲੇ ਦਾ, ਇਹ ਕਿੰਨੇ ਹੀ ਨਾਮ ਨੇ, ਇਹ 40 ਸਟਾਰ ਪ੍ਰਚਾਰਕਾਂ ਦੇ ਨਾਮ ਨੇ। ਔਰ ਅਕਸਰ ਜਸਪ੍ਰੀਤ ਜੀ ਹੁੰਦਾ ਹੁੰਦਾ ਕਿ ਜਿਹੜੇ ਨਾਮ ਲਾਉਂਦੇ ਜਾਂਦੇ ਨੇ ਉਹਨਾਂ ਸਾਰਿਆਂ ਨੇ ਪ੍ਰਚਾਰਕਰ ਨਹੀਂ ਆਉਣਾ ਹੁੰਦਾ।
ਅੱਛਾ ਜੀ,
ਪਰ ਕੁਝ ਨਾਮ ਅਹੁਦੇ ਵਾਈਜ, ਰੁਤਬੇ ਵਾਈਜ, ਸਨਮਾਨ ਵਾਈਜ, ਹੈ ਨਾ, ਕੱਦ ਕਾਠਕਾ ਵਾਈਜ, ਰਾਜਨੀਤਿਕ ਰੁਤ, ਉਹਨਾਂ ਦੇ ਕੀ ਉਹਨਾਂ ਦਾ ਦੇਣ ਹੈ, ਕਿੰਨਾ ਕੁ ਪਾਰਟੀ ਦੇ ਅੰਦਰ ਨਾਮ ਹੈ, ਉਸਦੇ ਨਾਤੇ ਸ਼ਾਮਿਲ ਕੀਤੇ ਜਾਂਦੇ ਨੇ। ਪ੍ਰਚਾਰ ਤਾਂ 8-10 ਬੰਦਿਆਂ ਨੇ ਕਰਨਾ ਹੁੰਦਾ, 5-4 ਨੇ, 2 ਵੱਡਿਆਂ ਨੇ ਆਉਣਾ ਹੁੰਦਾ, ਪਰ ਤਾਂ ਵੀ ਸ਼ਾਮਿਲ ਹੁੰਦਾ। ਸੋ ਇਸ ਸੂਚੀ 'ਚ ਵੀ ਜੇ ਨਵਜੋਤ ਸਿੱਧੂ ਥਾਂ ਨਹੀਂ ਬਣਾ ਰਹੇ, ਇਹਦਾ ਮਤਲਬ ਉਹ ਹੁਣ ਗਾਂਧੀ ਪਰਿਵਾਰ ਦੇ ਵੀ ਖਾਸ ਨਹੀਂ ਰਹੇ, ਜਿਹੜੇ ਪ੍ਰਿਅੰਕਾ ਔਰ ਰਾਹੁਲ ਦੇ ਦਮ 'ਤੇ ਉਹ ਇੱਥੇ ਤੱਕ ਖਿੱਚ ਆਏ, ਹੁਣ ਉਹ ਇਸ ਤੋਂ ਬਾਹਰ ਨੇ। ਪਰ ਦੂਸਰੇ ਪਾਸੇ ਉਹਨਾਂ ਦੀ ਪਤਨੀ ਦਾ ਮਤਲਬ ਫਿਰ ਕਾਂਗਰਸ ਵਾਲੇ ਪਾਸੇ ਜੀ ਟਿਕਟ ਭਾਲਦੇ ਨੇ, ਤਾਂ ਕੀ ਇਹ ਕੋਈ ਗੱਲ ਹੋ ਗਈ ਹੈ ਕਿ ਹਾਂ ਨਵਜੋਤ ਸਿੱਧੂ ਪਰੇ ਹੋ ਜਾਣਗੇ, ਅਤੇ ਉਹਨਾਂ ਦੀ ਪਤਨੀ ਜਿਹੜੀ ਕੈਂਸਰ 'ਚੋਂ ਉੱਪਰ ਕੇ ਆਈ ਹੈ, ਵੱਡੀ ਪ੍ਰਾਪਤੀ ਹੈ, ਉਹ ਸਿੱਧੂ ਹੋਰਾਂ ਦਾ ਵੀ ਰੋਲ ਬਹੁਤ ਚੰਗਾ ਉਸਾਰੂ ਯੋਗਦਾਨ ਹੈ ਕਿ ਸਾਰਾ ਕੁਝ ਛੱਡ ਕੇ ਪਰਿਵਾਰ ਨੂੰ ਪਹਿਲਕਦਮੀ ਦਿੱਤੀ। ਸੋ ਉਹ ਸੰਘਰਸ਼ 'ਚੋਂ ਨਿਕਲ ਕੇ ਆਈ ਔਰਤ ਨੂੰ ਜੇ ਕਾਂਗਰਸ ਦੁਆਰਾ ਟਿਕਟ ਦਿੰਦੀ ਹੈ ਤਾਂ ਗੱਲ 2027 ਤੱਕ ਅਜੇ ਦੂਰ ਖੜੀ ਹੈ। ਪਰ ਫਿਲਹਾਲ ਲੁਧਿਆਣੇ ਵਾਲੀ ਜੀਵਨੀ ਚੋਣ ਦੇ ਵਿੱਚ ਨਵਜੋਤ ਸਿੱਧੂ ਮਨਫੀ ਨੇ, ਅਤੇ ਮੰਨ ਲਿਆ ਗਿਆ ਕਿ ਇਹਦਾ ਮਤਲਬ ਉਹਨਾਂ ਦੀ ਇਸ ਸਟਾਫ ਪ੍ਰਚਾਰਕਾਂ ਨੂੰ ਛੁੱਟੀ ਨਹੀਂ ਹੋਈ, ਕਾਂਗਰਸ ਵੀ ਸਮਝ ਲਓ ਛੁੱਟੀ ਹੋ ਗਈ।
ਦੀਪਕ ਜੀ, ਸ਼ਿਵਰਾਜ ਚੌਹਾਨ ਤਾਂ ਟਰੈਕਟਰ ਤੇ ਚੜ ਕੇ ਘੁੰਮੇ, ਪਰ ਪੰਜਾਬ ਜਥੇਬੰਦੀਆਂ ਉੱਥੋਂ ਗਾਇਬ ਸੀਗੀਆਂ ਜੀ।
ਬਿਲਕੁਲ ਜੀ, ਇਹ ਆਪਣੇ ਆਪ 'ਚ ਇੱਕ ਵੱਡਾ ਸਵਾਲ ਹੈ ਕਿ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਪੰਜਾਬ ਦੇ ਵਿੱਚ ਟਰੈਕਟਰ ਚਲਾਉਂਦੇ ਫਿਰਦੇ ਹੋਣ, ਅਤੇ ਕਿਸਾਨ ਜਥੇਬੰਦੀਆਂ ਕਿੱਥੇ ਰੱਖਣੇ? ਕੀ ਉਹਨਾਂ ਦੇ ਝੰਡੇ, ਕੀ ਉਹਨਾਂ ਦੇ ਡੰਡੇ, ਕੀ ਉਹਨਾਂ ਦਾ ਸਵਾਗਤ, ਉਹ ਕਿੱਥੇ ਗਏ? ਖਾਸ ਕਰਕੇ ਉਹ ਸ਼ਿਵਰਾਜ ਚੌਹਾਨ ਨੇ ਜਿਹੜੇ ਇੱਥੇ ਉਦਣ ਡੱਲੇਵਾਲ ਉਹਨਾਂ ਨਾਲ ਮੀਟਿੰਗ ਕਰ ਰਹੇ ਸੀ, ਅਤੇ ਬਾਹਰ ਨਿਕਲਦੇ ਡੱਲੇਵਾਲ ਹੋਰਾਂ ਨੂੰ ਅਤੇ ਉਹਨਾਂ ਦੇ ਸਾਥੀਆਂ ਨੂੰ ਚੱਕ ਲਿਆ ਗਿਆ ਸੀ, ਉੱਧਰੋਂ ਸ਼ੰਭੂ ਅਤੇ ਖਨੌਰੀ ਖਾਲੀ ਕਰਾਇਆ ਗਿਆ ਸੀ। ਸੋ ਉਹਨਾਂ ਨਾਲ ਤਾਂ ਮੀਟਿੰਗਾਂ ਦੀਆਂ ਗੱਲਾਂ ਤੁਰ ਰਹੀਆਂ ਸੀਗੀਆਂ, ਅਤੇ ਮੀਟਿੰਗਾਂ ਦੇ ਦਰਮਿਆਨ ਇਹ ਕੁਛ ਵਾਪਰਿਆ, ਉਰੇ ਜੱਗ ਜਾਹਰ ਹੈ, ਜਥੇਬੰਦੀਆਂ ਬੋਲਣ ਚਾਹੇ ਨਾ ਬੋਲਣ, ਉਹਨਾਂ ਨੂੰ ਵੱਧ ਪਤਾ ਇਸ ਗੱਲ ਦਾ ਤੁਹਾਡੇ ਸਾਡੇ ਨਾਲੋਂ ਕਿ ਵੀ ਇਹ ਮੌਜੂਦਾ ਪੰਜਾਬ ਸਰਕਾਰ, ਭਗਵੰਤ ਮਾਨ ਦੀ ਸਰਕਾਰ ਤਾਂ ਇੱਕ ਮੋਹਰਾ ਸੀ, ਟੂਲ ਸੀ, ਕਾਰਵਾਈ ਤਾਂ ਦਿੱਲੀ ਵਾਲਿਆਂ ਦੇ ਹੁਕਮਾਂ ਨਾਲ ਹੀ ਹੋਈ ਹੈ, ਕੇਂਦਰ ਦੇ ਹੁਕਮਾਂ ਨਾਲ ਹੀ ਹੋਈ ਹੈ, ਅਤੇ ਫਿਰ ਉਹਨਾਂ ਦਾ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਜਿਹੜਾ ਕਿਸਾਨਾਂ ਨਾਲ 4 ਬੈਠਕਾਂ 5 ਬੈਠਕਾਂ ਉਰੇ ਕਰ ਗਿਆ ਪੰਜਾਬ ਆ ਕੇ ਵੀ, ਅਤੇ ਹਰ ਵਾਰ ਨਵੇਂ ਸਿਰੇ ਤੋਂ ਕਾਪੀ ਖੋਲ੍ਹ ਕੇ ਬਹਿ ਜਾਂਦੇ ਸੀ, ਅੱਛਾ ਆਪ ਬਤਾਈਏ ਆਪਕੇ ਮਸਲੇ ਕਿਆ ਹੈ, ਮਤਲਬ 4 ਬੈਠਕਾਂ 'ਚ ਤੁਹਾਨੂੰ ਅਜੇ ਤੱਕ ਮਸਲਾ ਹੀ ਨਹੀਂ ਪਤਾ ਲੱਗਿਆ, ਅਤੇ ਹਰ ਵਾਰ 0 ਤੋਂ ਸ਼ੁਰੂ ਕਰਦੇ ਹੋ, ਅਤੇ ਉੱਥੇ ਸਾਡੇ ਵਾਲੇ ਕਿਸਾਨੀ ਮਸਲੇ ਦੱਸਣ ਦੀ ਬਜਾਏ ਉਹਨਾਂ ਨੂੰ ਅਸਤ ਚਾਰਾ ਸਮਝਾਉਣ ਲੱਗਦੇ ਸੀ, ਪੈਸਾ ਇੱਥੋਂ ਆਊਗਾ ਜੀ, ਤੁਹਾਡਾ ਇੰਨਾ ਬਚ ਜੂਗਾ ਜੀ, ਤੁਸੀਂ ਫਿਰ ਇੱਦਾਂ MSP ਦੇ ਦਿਓ, ਬਈ ਉਹ ਦੇਖਣ ਉਹਨਾਂ ਨੇ ਤਨਖਾਹਾਂ 'ਤੇ ਬਾਬੂ ਰੱਖੇ ਨੇ, ਵਿਭਾਗ ਅਗਲਿਆਂ ਕੋਲ, ਹੈ ਨਾ, ਮਤਲਬ ਕਿ ਅਰਥ ਸ਼ਾਸਤਰ ਵਾਲਾ ਸਾਰੇ ਵਾਲਾ ਉਹ ਵਿਭਾਗ ਆ ਉਹਨਾਂ ਕੋਲ, ਇਕਨੋਮਿਕਲੀ ਉਹ ਜੇ ਦੇਖਣ ਕੀ ਕੰਮ ਹੈ, ਉਹਨਾਂ ਕੋਲ ਖਜ਼ਾਨਾ ਮੰਤਰੀ ਆ, ਸਾਰਾ ਕੁਛ ਆ ਉਹਨਾਂ ਦੇ ਕੰਮ ਨੇ, ਤਾਂ ਤੁਸੀਂ ਇਹ ਕੀ ਲੈਣਾ ਕਿ ਪੈਸਾ ਕਿੱਥੋਂ ਆ ਕਿੱਥੋਂ ਹੋਵੇ, ਤੁਸੀਂ ਦੱਸੋ ਕਿ ਜਾਇਜ਼ ਹੈ ਮੰਗ, ਮਤਲਬ ਕਿਸੇ ਸਮੇਂ ਅੱਜ ਤੋਂ ਜਿਸ ਤੇਜ਼ੀ ਦੇ ਨਾਲ ਹਰ ਸਾਲ ਜਿਹਾ ਪੇ ਕਮਿਸ਼ਨ ਆ ਗਿਆ, ਉਸ ਰੇਸ਼ੋ 'ਚ ਮੁਲਾਜ਼ਮਾਂ ਦੀਆਂ ਤਨਖਾਹਾਂ ਵਧੀਆਂ ਨੇ, ਜਿਸ ਰੇਸ਼ੋ 'ਚ ਕਣਕ ਦੇ ਭਾਅ ਤੋਂ ਲੈ ਕੇ ਸੋਨੇ ਦੇ ਭਾਅ ਦੇ ਵਿੱਚ ਜਿਹੜੀ ਤਬਦੀਲੀ ਆਈ ਹੈ, ਉਹ ਚੈੱਕ ਕਰਕੇ ਦੇਖੋ ਨਾ ਕਿ ਅਨਾਜ ਉਸ ਰੇਸ਼ੋ 'ਚ ਉਹਦਾ ਮੁੱਲ ਵਧਿਆ, ਖਰਚੇ ਉਸ ਲਾਗਤ ਦੇ ਹਿਸਾਬ ਨਾਲ ਵੱਧ ਰਹੇ ਜੋ ਉਸ ਰੇਸ਼ੋ 'ਚ, ਪਰ ਆਮਦਨ ਵੱਧ ਨਹੀਂ ਰਹੀ। ਅਤੇ ਫਿਰ ਉਹਦੇ ਹਵਾਲੇ ਨਾਲ ਤੁਸੀਂ ਆਪਣੇ ਉਸ ਆਧਾਰ 'ਤੇ ਮੰਗ ਰੱਖੋ, ਕਿਆ ਪੈਮਾਨੇ ਨੇ ਜੀ, ਆਹ ਤੁਹਾਡੇ ਮੁਲਾਜ਼ਮਾਂ ਦਾ ਪੈਮਾਨਾ। ਇੱਕ ਕਿਸਾਨ, ਉਹ ਇੱਕ ਬਹੁਤ ਬਜ਼ੁਰਗ ਕਿਸਾਨ ਦੀ ਮੈਂ ਇੱਕ ਇੰਟਰਵਿਊ ਸੁਣ ਰਿਹਾ ਸੀ, ਉਹ ਕਹਿੰਦਾ ਕਿ 1 ਕਿਲੋ ਕਣਕ ਬੀਜ ਕੇ ਜੇ ਮੈਂ 100 ਕਿਲੋ ਕਣਕ ਉਗਾਉਣਾ ਹੈ ਨਾ, ਅਤੇ ਮੈਂ ਤਾਂ ਭੁੱਖਾ ਮਰ ਰਿਹਾ, ਅਤੇ ਉਸ 100 ਕਿਲੋ ਕਣਕ 'ਚੋਂ ਜੇ ਕੋਈ 95 ਕਿਲੋ ਦਲੀਆ ਬਣਾ ਕੇ ਵੇਚ ਰਹੀ ਹੈ ਕੰਪਨੀ, ਉਹ ਪ੍ਰੋਫਿਟ 'ਚ।
ਬਿਲਕੁਲ।
ਸੋ ਫਿਰ ਇਹ ਸੋਚਣਾ ਕੀ ਨਹੀਂ ਹੈ, ਇਸ ਲਈ ਤੁਸੀਂ ਇਸ ਤਰੀਕਾਕਾਰ ਨਾਲ ਗੱਲ ਕਰਨੀ ਸੀ ਜਿਹੜੀ ਸ਼ਾਇਦ ਨਹੀਂ ਕੀਤੀ ਜਾ ਸਕੀ। ਪਰ ਹੁਣ ਜਦੋਂ ਖੇਤੀਬਾੜੀ ਮੰਤਰੀ ਦੇਸ਼ ਦੇ ਵੱਖ ਵੱਖ ਸੂਬਿਆਂ 'ਚ ਘੁੰਮ ਰਿਹਾ, ਪੰਜਾਬ ਆਇਆ ਜੀ, ਅੱਜ ਸਾਡੇ ਖੇਤੀਬਾੜੀ ਮੰਤਰੀ ਪੰਜਾਬ ਵਾਲੇ ਹੈ ਨਾ ਹਰਮੀਤ ਖੁੱਡੀਆਂ ਵਾਲੀ ਸਵਾਗਤ ਕਰ ਰਹੇ ਸੀ, ਟਰੈਕਟਰ ਦੇ ਨਾਲ ਚੜ੍ਹੇ ਫਿਰ ਰਹੇ ਸੀ, ਮਤਲਬ ਟਰੈਕਟਰ ਤਾਂ ਚਲਾਇਆ, ਸ਼ਿਵਰਾਜ ਚੌਹਾਨ ਨੇ ਡਰਾਈਵਿੰਗ ਸੀਟ 'ਤੇ ਬੈਠੇ ਰਾਜਪੁਰਾ ਦੇ ਖੇਤਰ 'ਚ ਚਲਾਇਆ ਖੇਤਾਂ ਦੇ ਵਿੱਚ, ਪਰ ਸਟੇਅਰਿੰਗ ਨਾਲ ਬੈਠੇ ਸਾਈਡ 'ਤੇ ਬੈਠੇ ਹਰਮੀਤ ਖੁੱਡੀਆਂ ਸੰਭਾਲ ਰਹੇ ਸੀ। ਸੋ ਵੀ ਠੀਕ ਹੈ, ਚਲਾਉਣੀ ਨਹੀਂ ਆਉਂਦਾ ਅਤੇ ਨਾਲ ਵਾਲੇ ਸਾਥੀ ਦੀ ਸਹਾਇਤਾ ਲਈ, ਇਹਦਾ ਮਤਲਬ ਕਿ ਸੀਟ 'ਤੇ ਡਰਾਈਵਿੰਗ ਸੀਟ 'ਤੇ ਤਾਂ ਕੇਂਦਰ ਬੈਠਾ, ਸਟੇਅਰਿੰਗ ਚਾਹੇ ਸਾਈਡ 'ਤੇ ਬੈਠੇ ਪੰਜਾਬ ਵਾਲੀ ਸਰਕਾਰ ਨੂੰ ਫੜਾਈ ਜਾਓ, ਇਹਦਾ ਮਤਲਬ ਕਰਾ ਤਾਂ ਤੁਸੀਂ ਆਪਣੀ ਮਰਜ਼ੀ ਦੇ ਕੰਮ ਰਹੇ ਹੋ ਨਾ, ਆਪਣੀਆਂ ਲੀਹਾਂ 'ਤੇ ਚਲਾ ਰਹੇ ਹੋ। ਸੋ ਇਹ ਸਾਰਾ 'ਚ ਹੋਇਆ। ਫਿਰ ਉਹ ਤੋਂ ਬਿਨਾਂ ਪਟਿਆਲਾ ਖੇਤਰ ਦੇ ਵਿੱਚ ਸਮਾਗਮ ਸੀਗੇ, ਮਤਲਬ ਇਹ ਨਹੀਂ ਗਾ ਕਿ ਕੋਈ ਅੱਧੇ ਘੰਟੇ ਲਈ ਆਏ ਸ਼ਿਵਰਾਜ ਚੌਹਾਨ, ਸ਼ਾਇਦ ਪਤਾ ਹੀ ਨਾ ਲੱਗਿਆ ਹੋਵੇ ਜੀ। ਮੈਂ ਕਹਿੰਦਾ ਚਲੋ ਜੇ ਬਿਨਾਂ ਪਤਾ ਲੱਗਿਆ ਵੀ ਆ ਗਏ, ਸਵੇਰੇ ਆਏ ਰਾਜਪੁਰਾ ਗਏ, ਉਹ ਤੋਂ ਬਾਅਦ ਪਟਿਆਲੇ ਦੇ ਪਿੰਡ ਰੌਣੀ 'ਚ ਗਏ, ਉੱਥੇ 7 'ਚ ਲੋਕਾਂ ਨਾਲ ਗੱਲਾਂ ਕੀਤੀਆਂ, ਹੈਂ ਫਿਰ ਜੀ ਅੰਮ੍ਰਿਤਗੜ੍ਹ ਚਲੇ ਗਏ 2-2:30 ਵਜੇ, ਉੱਥੇ ਇੱਕ ਸਮਾਗਮ 'ਚ ਹਿੱਸਾ ਲਿਆ ਕਿ ਜੀ ਮੈਂ ਪ੍ਰਫੁੱਲਤ ਖੇਤੀ ਮੁਨਾਫੇ ਵਾਲੀ ਖੇਤੀ। ਮੋਦੀ ਜੀ ਤਾਂ ਨਾਰੇ ਸੀਗੇ 2022 ਤੱਕ ਕਿਸਾਨੋਂ ਕੀ ਆਮਦਨ ਦੁੱਗਣੀ ਹੋ ਜਾਏਗੀ, ਹੋ ਸਕਦਾ ਉਹਨਾਂ ਦੀ ਡੈਰੀ 'ਚ ਅਜੇ 2022 ਆਇਆ ਨਾ ਹੋਵੇ, ਸਾਡੇ ਇੱਥੇ 2025 ਅੱਧਾ ਵੰਗ ਚੱਲਿਆ। ਸੋ ਇਸ ਲਈ ਉਹ ਪਤਾ ਨਹੀਂ ਮਤਲਬ ਕਿ ਕਿਹੜੇ ਹਿਸਾਬ ਨਾਲ ਸੋਚਦੇ ਨੇ। ਸੋ ਇਹ ਸਾਰੀ ਪ੍ਰਕਿਰਿਆ 'ਚ ਅੱਜ ਸਵਾਲ ਚਰਚਾ 'ਚ ਰਿਹਾ ਕਿ ਕੀ ਕਾਰਨ ਸੀ, ਕਿਸਾਨ ਜਥੇਬੰਦੀਆਂ ਨੇ ਹੁਣ ਨਾਰਾ ਵੀ ਨਹੀਂ ਮਾਰਿਆ, ਕੋਈ ਰੋਸਾ ਵੀ ਨਹੀਂ ਪ੍ਰਗਟਾਇਆ, ਕਿਤੇ ਨਜ਼ਰ ਵੀ ਨਹੀਂ ਆਏ। ਸਵੇਰ ਨੂੰ ਹੋ ਸਕਦਾ ਕਿ ਅਖਬਾਰਾਂ ਦੀਆਂ 'ਚ ਇੱਕ ਇੱਕ ਦੁੱਕਾ ਕੋਈ ਬਿਆਨ ਲੱਗ ਜਾਵੇ, ਕਿਤੇ ਸਿੰਗਲ ਕਾਲਮ, ਕਿਤੇ ਇਸ ਕਵਰ 'ਚ ਲੱਭੀ ਟੁੱਪੀ, ਹੈ ਨਾ, ਕਿ ਅਸੀਂ ਫਿਰ ਪ੍ਰਦਰਸ਼ਨ ਕਰਾਂਗੇ ਕਰਾਂਗੇ, ਪਰ ਇਹ ਸਵਾਲ ਕਰਾਂ। ਹਾਂ, ਆਉਂਦੇ ਦਿਨਾਂ 'ਚ ਪਾਣੀਆਂ 'ਤੇ ਵੱਡਾ ਮੋਰਚਾ SKM ਲਾਉਣ ਜਾ ਰਿਹਾ, ਔਰ ਉਹਦੇ ਨਾਲ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਉਹਦੇ ਵਿੱਚ ਕੁਝ ਮੰਗਾਂ ਹੋਰ ਵੀ ਸ਼ਾਮਿਲ ਨੇ, ਚਾਹੇ ਉਹ ਪਾਣੀਆਂ ਨੂੰ ਪਲੀਤ ਕਰਨ ਵਾਲੀਆਂ ਧਰਮ ਦਾ ਮਸਲਾ, ਚਾਹੇ ਆ ਜ਼ਮੀਨਾਂ ਅਕੁਆਇਰ ਕਰਨ ਵਾਲਾ ਭਾਰਤਮਾਲਾ ਰਾਹੀਂ ਆ, ਚਾਹੇ ਪੰਜਾਬ ਸਰਕਾਰ ਵਾਲਾ। ਸੋ ਇਹ ਸਾਰੇ ਪਹਿਲੂ 'ਚ ਸ਼ਾਮਿਲ ਨੇ। ਉਹ ਅੰਦੋਲਨ ਵੱਡਾ ਹੋ ਸਕਦਾ ਜਿਹਨੂੰ ਲੈ ਕੇ ਦੂਏ ਦਿਨ ਭਗਵੰਤ ਮਾਨ ਕਹਿ ਰਹੇ ਸੀ ਮੈਂ ਚੈਲੰਜ ਕਰਦਾ ਜਥੇਬੰਦੀਆਂ ਮੇਰੇ ਨਾਲ ਲਾਈਵ ਡਿਬੇਟ ਕਰ ਲੈਣ, ਅਤੇ ਉਹ ਕਹਿੰਦੇ ਤਿਆਰ ਆ ਜੀ ਫਿਰ ਆ ਜਾਓ। ਫਿਰ ਕਹਿੰਦਾ ਕੋਈ ਨਾ, ਅਜੇ ਟਾਈਮ ਨਹੀਂ, ਅਜੇ ਚੋਣ ਪ੍ਰਚਾਰ ਕਰਨਾ, ਅਜੇ ਆਹ ਕਰਨਾ, ਫਿਰ ਤੁਹਾਨੂੰ ਬੈਠ ਕੇ ਦੇਖ ਲਓ ਭਾਈ, ਤਰਕ ਅਧਾਰ ਤੋਂ ਨਾ ਜਸਟਰ ਵੀ ਕਰਕੇ ਦੇਖ ਲਓ, ਉਹ ਤੋਂ ਭਗੌੜੇ ਵੀ 1 ਨਵੰਬਰ ਵਾਲੀ ਤਾਂ ਡਿਬੇਟ ਹੈ ਨਹੀਂ ਕਿ ਦੂਜੀ ਰਾਜਨੀਤਿਕ ਲੀਡਰ ਤੁਸੀਂ ਸੱਦੇ ਸੀ, ਕੁਰਸੀਆਂ ਲਾਈਆਂ ਸੀ, ਉਹ ਨਹੀਂ ਆਏ, ਅਤੇ ਤੁਸੀਂ ਇਕੱਲੇ ਉਹਨਾਂ ਦੇ ਹਿੱਸੇ ਦਾ ਵੀ ਬੋਲ ਕੇ ਚਲੇ ਗਏ ਲੁਧਿਆਣੇ 'ਚ। ਇੱਥੇ ਤਾਂ ਜਨਾਬ ਤੁਸੀਂ ਕੁਰਸੀਆਂ 10 ਲਾਓਗੇ ਤਾਂ 20 ਕਿਸਾਨ ਲੀਡਰ ਆਉਣਗੇ, ਗੱਲ ਤਾਂ 20 ਲਾਓਗੇ ਤਾਂ 50 ਆਉਣਗੇ। ਸੋ ਇਸ ਲਈ ਤੁਸੀਂ ਗੱਲ ਤਾਂ ਕਰੋ ਪੰਜਾਬ। ਮੈਂ ਕਹਿੰਦਾ ਕਿਸਾਨ ਜਥੇਬੰਦੀਆਂ ਲੀਡਰਾਂ ਨੂੰ ਛੱਡੋ, ਪੰਜਾਬ ਦੇ ਪਿੰਡਾਂ 'ਚ ਜਾ ਕੇ ਆਮ ਬਜ਼ੁਰਗਾਂ ਨਾਲੇ ਗੱਲ ਕਰਕੇ ਦੇਖ ਲਓ, ਉਹੀ ਥੋੜ੍ਹੀ ਤਸੱਲੀ ਕਰਾ ਦੇਣ। ਸਰਕਾਰ ਆ ਕੇ ਧਰਾਤਲ 'ਤੇ ਗਲਤਾਂ ਕਰੇ, ਜਿਹੜੀ ਸਰਕਾਰ ਪਿੰਡਾਂ 'ਚੋਂ ਚੱਲਣੀ ਸੀ ਉਹ ਪਿੰਡਾਂ ਤੱਕ ਹੁਣ ਆਈ ਨਹੀਂ, ਹੁਣ ਤਾਂ ਸ਼ਹਿਰਾਂ 'ਚ ਜਾ ਰਹੀ ਆ, ਹੁਣ ਵਿਕਾਸ ਦਾ ਮਾਡਲ ਵੀ ਸ਼ਹਿਰਾਂ 'ਚ ਜਾ ਰਿਹਾ, ਕਿਉਂਕਿ ਲੁਧਿਆਣਾ ਜ਼ਿਮਨੀ ਚੋਣ ਟਾਰਗੇਟ ਹੈ, ਪੰਜਾਬ ਨਾਲ ਮਿਲ ਰਹੀ ਹੈ। ਸੋ ਸ਼ਿਵਰਾਜ ਚੌਹਾਨ ਦਾ ਆਉਣ 'ਤੇ ਪੰਜਾਬ ਸਰਕਾਰ ਨੇ ਸਵਾਗਤ ਕੀਤਾ, ਪਰ ਜਥੇਬੰਦੀਆਂ ਝੰਡੀਆਂ ਲੈ ਕੇ ਸਵਾਗਤ ਕਰਨਾ ਨਹੀਂ।
ਅੱਛਾ ਦੀਪਕ ਜੀ, ਜਿਹੜੀ 2027 ਦੇ ਵਿੱਚ ਸੈਂਸਸ ਹੋਣਾ ਜੀ, ਉਹਦੇ ਵਿੱਚ ਕਾਸਟ ਸੈਂਸਸ ਇਨਕਲੂਡ ਕੀਤਾ ਜਾਊਗਾ?
ਬਿਲਕੁਲ ਜੀ, ਇਹ ਕਾਫੀ ਸਮੇਂ ਤੋਂ ਭਾਰਤ ਦੇ ਵਿੱਚ ਖਾਸ ਕਰਕੇ ਵਿਰੋਧੀ ਧਿਰ, ਮੈਂ ਵਿਰੋਧੀ ਧਿਰ ਵੀ ਨਹੀਂ ਮੰਨਦਾ, ਵਿਰੋਧੀ ਧਿਰ ਵੀ ਕੋਈ ਧਿਰ ਨਹੀਂ ਹੈਗੀ, ਉਹਨਾਂ 'ਚ ਵੀ ਆਪਸ ਨੂੰ ਸੁਣ ਨਹੀਂ ਮਿਲਦੇ। ਇਕੱਲੇ ਰਾਹੁਲ ਗਾਂਧੀ ਦੀ ਪੁਰਜ਼ੋਰ ਮੰਗ ਸੀ ਕਿ ਜਿਹੜੇ ਇਸ ਗੱਲ ਦੇ ਉੱਤੇ ਲਗਾਤਾਰ ਆਪਣੇ ਦਮ 'ਤੇ ਗੱਲ ਕਰ ਰਹੇ ਸੀਗੇ ਵੀ ਜੋ ਮਰਜ਼ੀ ਕਰੋ ਜੀ, ਤੁਸੀਂ ਜਾਤੀ ਜਨਗਣਨਾ ਕਰਾਓ, ਅਤੇ BJP ਇਸ ਜਾਤੀ ਜਨਗਣਨਾ ਤੋਂ ਕਿਨਾਰਾ ਕਰ ਰਹੀ ਸੀ ਕਿ ਨਹੀਂ, ਇਹ ਨਹੀਂ ਅਸੀਂ ਕਰਾ ਸਕਦੇ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਜਿਹੜਾ ਹਿੰਦੂਵਾਦ ਵਾਲਾ ਅਸੀਂ ਏਜੰਡਾ ਪਾਲ ਰਹੇ ਹਾਂ ਉਸ ਨੂੰ ਖੁਰਾ ਲੱਗ ਜੂਗਾ ਜਦੋਂ ਉਹਦੇ ਵਿੱਚੋਂ ਜਾਤਾਂ ਦੀ ਗੱਲ ਨਿਕਲੀ, ਕਿਤੇ ਸਾਡਾ ਉਹ ਬੁਣਿਆ ਹੋਇਆ ਜਾਲ ਨਾ ਟੁੱਟ ਜਾਵੇ। ਪਰ ਬਿਹਾਰ ਦੇ ਵਿੱਚ ਹੁਣ ਜੋ ਦ੍ਰਿਸ਼ ਦਿਖ ਰਿਹਾ, ਜਿਵੇਂ ਉੱਥੇ ਬਕਾਇਦਾ ਤੌਰ 'ਤੇ ਨਿਤੀਸ਼ ਨੇ ਆਪਣੇ ਪੱਧਰ 'ਤੇ ਹੈ ਨਾ ਜਾਤੀ ਜਨਗਣਨਾ ਦੀ ਪਹਿਲਕਦਮੀ ਕਰ ਲਈ, ਕਿਉਂਕਿ ਜਾਤਾਂ ਜਾਤਾਂ ਦੇ ਅੰਦਰ, ਜਾਤਾਂ ਜਾਤਾਂ ਦੇ ਅੰਦਰ, ਸਭ ਜਾਤਾਂ ਸਭ ਜਾਤਾਂ ਦੇ ਅੰਦਰ, ਸਭ ਸਭ ਜਾਤਾਂ ਸੋ ਐਡਾ ਵੱਡਾ ਵਰਗ ਹੈ, ਖਾਸ ਕਰਕੇ ਆ ਯੂਪੀ ਬਿਹਾਰ ਹੈ ਨਾ ਇਹਨਾਂ ਸੂਬਿਆਂ 'ਚ ਤਾਂ, ਸੋ ਉਹਦੇ ਲਈ ਫਿਰ ਤੁਹਾਨੂੰ ਧਰਾਤਲ 'ਤੇ ਬਹੁਤ ਵੱਡਾ ਕੰਮ ਕਰਨਾ ਪੈਣਾ। ਔਰ ਇਹਦੇ ਵਿੱਚੋਂ ਜਦੋਂ ਬੀਜੇਪੀ ਨੂੰ ਲੱਗਿਆ ਕਿ ਹੁਣ ਸਾਨੂੰ ਇਹਦੀ ਲੋੜ ਪੈਣੀ ਓ ਹੈ, ਨਹੀਂ ਤਾਂ ਗੇੜਾ ਪੁੱਠਾ ਆਉਣ ਵਾਲਾ ਸਾਡਾ, ਇਹ ਧਰਮ ਵਾਲਾ ਪੱਤਾ ਇਹ ਵਾਰ ਵਾਰ ਨਹੀਂ ਚੱਲਣਾ, ਫਿਰ ਉਹਨਾਂ ਨੇ ਜਾਤਾਂ ਵਾਲੇ ਪਾਸੇ ਨੂੰ ਮੋੜਾ ਕੱਟਿਆ, ਚਾਹੇ ਉਹਨੇ ਵਿਰੋਧੀਆਂ ਦਾ ਦਬਾਅ ਕਹੋ ਚਾਹੇ ਇਹਨਾਂ ਦਾ ਆਪਣਾ ਰਾਜਨੀਤਿਕ ਪੈਂਤੜਾ ਕਹੋ। ਹੁਣ 2027 'ਚ ਜਦੋਂ ਮਰਦਮਸ਼ੁਮਾਰੀ ਹੋਏਗੀ, ਜਦੋਂ ਜਨਗਣਨਾ ਹੋਏਗੀ, ਤਾਂ ਉਸ ਮਰਦਮਸ਼ੁਮਾਰੀ ਜਨਗਣਨਾ ਦੇ ਨਾਲ ਹੀ ਜਾਤੀ ਜਨਗਣਨਾ ਵੀ ਹੋਏਗੀ। ਸੋ ਵੈਸੇ ਤਾਂ ਭਾਰਤ ਦੇ ਵਿੱਚ ਜਿਹੜੀ ਮਰਦਮਸ਼ੁਮਾਰੀ ਜਨਗਣਨਾ ਹੋਣੀ ਸੀ ਇਹ 2021 'ਚ ਹੋਣੀ ਸੀ, ਪਰ ਕਰੋਨਾ ਕਾਲ ਕਰਕੇ ਇਸ ਨੂੰ ਅਗਾਂਹ ਲਿਜਾਇਆ ਗਿਆ, ਅਤੇ ਅਗਾਂਹ ਅਜਿਹਾ ਲਿਜਾਇਆ ਗਿਆ ਕਿ ਟਾਲਿਆ ਹੀ ਗਿਆ ਇੱਕ ਤਰ੍ਹਾਂ ਨਾਲ, ਸਰਕਾਰ ਇਹ ਤੋਂ ਬਚਦੀ ਉਹ ਨਜ਼ਰ ਆਈ। ਸੋ ਕਿਉਂਕਿ ਜਦੋਂ ਡਾਟਾ ਨਵਾਂ ਆਊਗਾ ਉਹਦੇ ਹਿਸਾਬ ਨਾਲ ਫਿਰ ਕੰਮ ਵੀ ਕਰਨਾ ਪਊਗਾ, ਕੋਈ ਜਵਾਬ ਦੇ ਵੀ ਜਦੋਂ ਨਵੇਂ ਡਾਟੇ ਆਉਂਦੇ ਨੇ ਨਵੇਂ ਸਵਾਲ ਵੀ ਤਾਂ ਆਉਣਗੇ ਨਾ ਉਹਦੇ ਨਾਲ, ਸੋ ਸਵਾਲਾਂ ਤੋਂ ਬਚਣ ਦੀ ਕੋਸ਼ਿਸ਼ ਸੀਗੀ। ਸੋ ਹੁਣ ਲਗਭਗ ਜੀ ਤੈਅ ਹੋ ਗਿਆ ਕਿ ਮਾਰਚ 2027 ਦੇ ਵਿੱਚ ਭਾਰਤ 'ਚ ਅਧਿਕਾਰਕ ਤੌਰ 'ਤੇ ਪੂਰੇ ਮੁਲਕ ਦੇ ਵਿੱਚ ਜਨਗਣਨਾ ਹੋਏਗੀ, ਪਰ 2026 ਦੇ ਅਕਤੂਬਰ ਵਿੱਚ ਹੀ 4 ਪਹਾੜੀ ਸੂਬਿਆਂ ਦੇ ਵਿੱਚ ਬਕਾਇਦਾ ਤੌਰ 'ਤੇ ਜਨਗਣਨਾ ਅਤੇ ਜਾਤੀ ਜਨਗਣਨਾ ਦੀ ਪ੍ਰਕਿਰਿਆ ਖੋਲ੍ਹੀ ਜਾਏਗੀ। ਅਤੇ ਇੱਕ ਤਰ੍ਹਾਂ ਨਾਲ ਮਤਲਬ ਤੁਸੀਂ ਇਹ ਕਹਿ ਸਕਦੇ ਹੋ ਕਿ ਲਾਂਚਿੰਗ ਜਾਤੀ ਜਨਗਣਨਾ ਅਤੇ ਆਮ ਜਨਗਣਨਾ ਦੀ 2026 ਦੇ ਅਕਤੂਬਰ 'ਚ ਹੈ, ਪਰ ਅਧਿਕਾਰਕ ਤੌਰ 'ਤੇ ਪੂਰੇ ਮੁਲਕ 'ਚੋਂ ਮਾਰਚ 2027 'ਚੋਂ ਹੈ। ਮੇਰੇ ਧਿਆਨ 'ਚ ਹੈ ਕਿ 1931 ਦੇ ਵਿੱਚ ਕਹਿੰਦੇ ਮੁਲਕ ਦੇ ਅੰਦਰ ਇੱਕ ਵਾਰ ਜਾਤੀ ਜਨਗਣਨਾ ਹੋਈ ਸੀ ਆਜ਼ਾਦੀ ਤੋਂ ਪਹਿਲਾਂ,
ਠੀਕ ਹੈ ਜੀ।
ਅਤੇ ਉਸ ਸਮੇਂ ਪਰ ਸਿਰਫ ਹਿੰਦੂ ਧਰਮ ਨਾਲ ਸੰਬੰਧਿਤ ਜਾਤਾਂ ਦੀ ਗਣਨਾ ਹੋਈ ਸੀ, ਉਹ 'ਚ ਬਾਕੀ ਮਤਲਬ ਕਿ ਸਾਰੀਆਂ ਜਿਹੜੀਆਂ ਸੂਚਿਤ ਜਾਤਾਂ ਨੇ ਜਾਂ ਮਤਲਬ ਕਿ ਬਾਕੀ ਜਾਤਾਂ ਨੇ ਉਹਨਾਂ ਸਾਰਿਆਂ ਦੇ ਬਾਰੇ ਜ਼ਿਆਦਾ ਅੰਕੜੇ ਨਹੀਂ ਇਕੱਠੇ ਕੀਤੇ ਗਏ ਸੀ, ਸਿਰਫ ਹਿੰਦੂ ਧਰਮ ਨੂੰ ਅਖਤਿਆਰ ਵਾਲੀਆਂ ਅਪਣਾਉਣ ਵਾਲੀਆਂ ਉਹਨਾਂ ਦਾ ਸੀ। ਸੋ ਇਸ ਵਾਰ ਹਰ ਧਰਮ ਦੇ ਨਾਲ ਸੰਬੰਧਿਤ ਉਹਨਾਂ ਦੇ ਅੰਦਰ ਜਿਹੜੀਆਂ ਜਿਹੜੀਆਂ ਜਾਤਾਂ ਨੇ ਉਹਨਾਂ ਦੇ ਬਾਰੇ ਅਨਾਲਿਸਿਸ ਹੋਣਾ, ਸੋ ਉਹਨਾਂ ਬਾਰੇ ਅੰਕੜੇ ਇਕੱਠੇ ਹੋਣੇ। ਮੈਨੂੰ ਲੱਗਦਾ ਕਿ ਯੋਜਨਾ ਬਣਾਉਣ ਲਈ ਬਹੁਤ ਜ਼ਰੂਰੀ ਵੀ ਹੈ, ਸੂਬੇ ਆਧਾਰਿਤ, ਖੇਤਰ ਆਧਾਰਿਤ, ਹੈ ਧਰਮ ਆਧਾਰਿਤ, ਜਾਤ ਆਧਾਰਿਤ, ਉਸ ਫਿਰਕੇ ਆਧਾਰਿਤ, ਬੋਲੀ ਆਧਾਰਿਤ, ਕਿਉਂਕਿ ਇਸ ਮੁਲਕ ਦੀ ਬਣਤਰ ਹੀ ਸੂਬਿਆਂ ਦੇ ਆਧਾਰ 'ਤੇ ਹੈ, ਤੁਸੀਂ ਇੱਕ ਰੱਸੇ ਨਾਲ ਇਹਨੂੰ ਨਹੀਂ ਬੰਨ ਸਕਦੇ, ਇੱਕ ਦੇਸ਼ ਇੱਕ ਚੋਣ, ਇੱਕ ਦੇਸ਼ ਇੱਕ ਮੰਡੀ, ਇੱਕ ਦੇਸ਼ ਇੱਕ ਟੈਕਸ, ਇੱਕ ਦੇਸ਼ ਇੱਕ ਲੀਡਰ, ਫਿਰ ਉਹ ਭਗਵੰਤ ਮਾਨ ਦਾ ਤੰਜ ਵੀ ਕਸਣ ਲੱਗ ਗਿਆ, ਕਹਿੰਦਾ ਸੰਧੂਰ ਵੰਡੀ ਜਾਂਦੇ ਘਰੇ ਘਰੇ, ਇੱਕ ਦੇਸ਼ ਇੱਕ ਹਸਬੈਂਡ, ਕਹਿੰਦਾ ਇਹੀ ਜਿਹੀਆਂ ਸਕੀਮਾਂ ਚਲਾਉਣ ਨੂੰ ਫਿਰਦੇ। ਸੋ ਕਹਿੰਦਾ ਕਿ ਇੱਦਾਂ ਥੋੜ੍ਹਾ ਹੋਊਗਾ, ਸੋ ਚੰਗਾ ਲਗਾਤਾਰ ਤੰਜ ਕਸ ਰਿਹਾ। ਅੱਜ ਵੀ ਲੁਧਿਆਣੇ ਚੋਣ ਪ੍ਰਚਾਰ ਕਰਦੇ ਹੋਏ ਭਗਵੰਤ ਮਾਨ ਤਾਂ ਕਹਿ ਰਹੇ ਸੀ ਹੈ ਇੱਕ ਚੁਟਕੀ ਸੰਧੂਰ ਕੀ ਤਾਕਤ ਨਰਿੰਦਰ ਤੁਮ ਕਿਆ ਸਮਝੋ, ਸੋ ਤਾਂ ਹੁਣ ਬੀਜੇਪੀ ਨੂੰ ਨਿਸ਼ਾਨੇ 'ਤੇ ਲੈ ਰਹੇ ਚੋਣਾਂ ਦੇ ਦੌਰਾਨ। ਉਹ ਸਾਡਾ ਬਾਅਦ 'ਚੋਂ ਦਿੱਲੀ ਜਾ ਕੇ ਬੜਾ ਸਾਰਾ ਗੁਲਦਸਤਾ ਦੇ ਕੇ ਮਾਫ਼ੀ ਵੀ ਮੰਗਿਆ ਉਹਨਾਂ ਮੋਦੀ ਜੀ ਤੋਂ ਕਿਸੇ ਦਿਨ, ਪਰ ਇਹ ਰਾਜਨੀਤੀ ਚੱਲ ਰਿਹਾ। ਪਰ ਉਮੀਦ ਕੀਤੀ ਜਾ ਰਹੀ ਹੈ ਕਿ ਜੇ 2027 'ਚ ਜਨਗਣਨਾ ਹੋਊਗੀ ਇਹਨੂੰ 2 ਤੋਂ 3 ਸਾਲ ਲੱਗਣਗੇ,
ਠੀਕ ਹੈ,
ਪੂਰੀ ਪ੍ਰਕਿਰਿਆ ਨੂੰ ਮੁਕੰਮਲ ਹੋ ਕੇ ਡਾਟਾ ਤਿਆਰ ਕਰਕੇ ਉਸਨੂੰ ਜਨਤਕ ਕਰਨ ਦੇ 2 ਤੋਂ 3 ਸਾਲ ਲੱਗ ਸਕਦੇ ਆ। ਔਰ ਉਮੀਦ ਕਰਦੇ ਹਾਂ ਕਿ ਇਹਦਾ ਲਾਹਾ ਇਸ ਜਨਗਣਨਾ ਦਾ, ਚਾਹੇ ਆਮ ਜਨਗਣਨਾ ਚਾਹੇ ਜਾਤੀ ਜਨਗਣਨਾ, ਉਹਦਾ ਮੁਲਕ ਨੂੰ ਮਿਲੇ ਬੋੜਵਾਂ, ਜਿਹਨਾਂ ਤੁਸੀਂ ਟੈਕਸ ਲੈ ਲਓ ਉਹੀਆਂ ਯੋਜਨਾਵਾਂ ਆਧਾਰਿਤ ਬਣਾਓ, ਨਾ ਕਿ ਫਾਈਨਾਂਸ ਬੰਦ ਹੋ ਕੇ ਰਹਿ ਜਾਵੇ।
ਦੀਪਕ ਜੀ, ਸਾਡੇ ਨਾਲ ਸ਼ਾਮਿਲ ਹੋਣ ਵਾਸਤੇ, ਸਾਰੀਆਂ ਖਬਰਾਂ ਸਾਂਝੀਆਂ ਕਰਨ ਵਾਸਤੇ ਤੁਹਾਡਾ ਬਹੁਤ ਧੰਨਵਾਦ ਜੀ। ਥੈਂਕ ਯੂ,
ਬਹੁਤ ਸ਼ੁਕਰੀਆ, ਧੰਨਵਾਦ, ਸਤਿ ਸ਼੍ਰੀ ਅਕਾਲ।